ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂ ਜਾਨਤਾ ਸ਼ਾਹ, ਅਵਰ ਕਿਆ ਜਾਨੈ ਕੋਏ। ਬਹੁਤ ਜਨਮ ਬਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲੱਗ ਜੀਵਾਂ, ਚਿਰ ਪਹਿਓ ਦਰਸ਼ਨ ਦੇਖੇ। ਜਿਉਂ ਬੁਲਾਵ ਤਿਉਂ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਮਹੱਲਾ ਪੰਜਵਾਂ, ਸ਼ੰਤ ਘਰ ਪਹਿਲਾ। ਨਵ ਨਿੱਧੇ ਨੌ ਨਿੱਧੇ, ਮੇਰੇ ਘਰ ਮੈਂ ਆਈ ਰਾਮ। ਸਭ ਕਿਛ ਮੈਂ ਸਭ ਕਿਛ ਪਾਇਆ, ਨਾਮ ਧਿਆਈ ਰਾਮ। ਨਵ ਨਿੱਧੇ ਨੌ ਨਿੱਧੇ, ਮੇਰੇ ਘਰ ਮੈਂ ਆਈ ਰਾਮ। ਸਭ ਕਿਛ ਮੈਂ ਸਭ ਕਿਛ ਪਾਇਆ, ਨਾਮ ਧਿਆਈ ਰਾਮ। ਨਾਮ ਧਿਆਈ ਸਦਾ ਸਖਾਈ, ਸਹਿਜ ਸੁਭਾਈ ਗੋਵਿੰਦਾ। ਗਣਤ ਮਿਟਾਈ ਚੁੱਕੀ ਧਾਈ, ਕਦੇ ਨਾ ਵਿਆਪੈ ਮਨ ਚਿੰਦਾ। ਗੋਵਿੰਦ ਗਾਜੇ ਅਨਹਦ ਵਾਜੇ, ਅਚਰਜ ਸੋਭ ਬਣਾਈ। ਕਹੋ ਨਾਨਕ ਪਿਰ ਮੇਰਾ ਸੰਗੇ, ਤਾਂ ਮੈਂ ਨਵ ਨਿੱਧ ਪਾਈ। ਗੋਵਿੰਦ ਗਾਜੇ ਅਨਹਦ ਵਾਜੇ, ਅਚਰਜ ਸੋਭ ਬਣਾਈ। ਕਹੋ ਨਾਨਕ ਪਿਰ ਮੇਰਾ ਸੰਗੇ, ਤਾਂ ਮੈਂ ਨਵ ਨਿੱਧ ਪਾਈ। ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਜੋਤੀ ਸਰੂਪ, ਲੋਕ ਪਰਲੋਕ ਦੇ ਸਹਾਇਕ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਸੁਭਾਇਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰੂ ਬਖਸ਼ਿਸ਼ ਗੁਰੂ ਰਹਿਮਤ, ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਤਾ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਆਪ ਸਾਰੇ ਧੰਨਤਾ ਯੋਗ ਹੋ। ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਆਪ ਜੀ ਨੇ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਧੁਰ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਸਮਾਂ ਗੁਰੂ ਪਿਤਾ ਜੀ ਦੀ ਬਖਸ਼ਿਸ਼ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰਕੇ ਆਪ ਹੀ ਹਿਰਦੇ 'ਚ ਵਸ ਕੇ ਰਸਨਾ 'ਤੇ ਬੈਠ ਕੇ ਸ਼ਬਦ ਦੀ ਸਾਂਝ ਵਿਚਾਰ ਕਰਵਾ ਲੈਣੀ ਜੀ। ਸੰਭੂ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਸਾ ਰਾਗ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਰਚਨਹਾਰ, ਸ਼ਾਂਤੀ ਦੇ ਪੁੰਜ, ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ੰਤ ਟਾਈਟਲ ਥੱਲੇ, ਸਰਲੇਖ ਥੱਲੇ ਪਹਿਲਾ ਸ਼ਬਦ, ਦੋ ਪਦੇ ਵਿਚਾਰੇ ਜਾ ਚੁੱਕੇ ਹਨ, ਅੱਜ ਤੀਸਰਾ ਪਦਾ। ਸਤਿਗੁਰੂ ਜੀ ਉਸ ਘਣੇ ਆਨੰਦ ਨੂੰ ਪਹਿਲੇ ਪਦੇ 'ਚ ਰਹਿਮਤ ਕੀਤੀ। ਦੂਸਰਾ, ਜਿਹੜੀ ਜੀਵ ਇਸਤਰੀ ਵਰੀ ਜਾਣੀ ਹੈ, ਜਿਸ ਘਰ ਵਿੱਚ ਮਾਲਕ ਨੇ ਬੈਠਣਾ ਹੈ, ਉਹ ਘਰ ਦੀ ਤਿਆਰੀ, ਐਸੇ ਪ੍ਰਾਹੁਣੇ ਜਿਹੜੇ ਸਤਸੰਗੀ ਜਨ ਹਨ, ਉਹਨਾਂ ਨਾਲ ਭਰਾ ਪਿਆਰ ਮਿਲਾਪ, ਜਦੋਂ ਉਹ ਹਿਰਦਾ ਸਵਾਰ ਦਿੰਦੇ ਹਨ, ਗੁਰੂ ਦੀ ਸੰਗਤ ਦੀ ਬਰਕਤ, ਗੁਰੂ ਦੀ ਬਖਸ਼ਿਸ਼। ਆਖਰੀ ਪੰਕਤੀ ਰਹਿਮਤ ਕੀਤੀ ਸੀ ਸਤਿਗੁਰਾਂ ਨੇ ਰਾਤ, ਕਹੋ ਨਾਨਕ ਸਹੁ ਘਰ ਮੈਂ ਬੈਠਾ, ਸੋਹੇ ਬੰਕ ਦੁਆਰੇ, ਮੇਰੇ ਹਿਰਦੇ ਰੂਪੀ ਘਰ ਵਿੱਚ ਮਾਲਕ ਬੈਠ ਗਿਆ, ਉਹਦਾ ਆਸਣ ਲੱਗ ਗਿਆ, ਮੇਰੇ ਸਾਰੇ ਦਰਵਾਜ਼ੇ ਇੰਦਰੇ ਇਹ ਵੀ ਸ਼ੋਭਨੀਪ ਹੋ ਗਏ, ਮੇਰਾ ਘਰ ਸੁੰਦਰ ਲੱਗਣ ਲੱਗ ਪਿਆ। ਅੱਜ ਬਖਸ਼ਿਸ਼ ਕਰਦੇ ਹਨ ਨਵ ਨਿਧੇ ਨੌ ਨਿਧੇ, ਮੇਰੇ ਘਰ ਮੈਂ ਆਈ ਰਾਮ, ਮੇਰਾ ਮਾਲਕ ਮੇਰਾ ਪਤੀ ਮੇਰੇ ਘਰ 'ਚ ਬੈਠ ਗਿਆ। ਨੌ ਨਿਧੀਆਂ, ਪਦਮ ਮਹਾਪਦਮ ਮਕਰ ਸੰਖ ਆਦਿਕ ਇਹ ਖਜ਼ਾਨੇ ਵੈਸੇ ਗਿਣੇ ਹਨ ਦੁਨੀਆਦਾਰ ਲੋਕਾਂ ਨੇ, ਬਾਣੀ 'ਚ ਜ਼ਿਕਰ ਵੀ ਆਇਆ ਹੈ, ਇਸ਼ਾਰਾ ਗਾਏ ਬਗਾਏ ਆਉਂਦਾ ਹੈ। ਨੌ ਨਵ ਨਿਧੇ ਨੌ ਨਿਧੇ, ਮੇਰੇ ਘਰ ਮੈਂ ਆਈ ਰਾਮ, ਮੇਰਾ ਮਾਲਕ ਬੈਠ ਗਿਆ, ਮੇਰਾ ਵਾਹਿਗੁਰੂ ਘਰ ਆ ਗਿਆ, ਮੇਰੇ ਗੁਰੂ ਨੇ ਮੇਰੇ ਹਿਰਦੇ ਆਸਣ 'ਤੇ ਡੇਰਾ ਲਾ ਲਿਆ, ਦੁਨੀਆਂ ਦੇ ਕੁੱਲ ਖਜ਼ਾਨੇ ਆ ਗਏ। ਆਮ ਦੁਨਿਆਵੀ ਦ੍ਰਿਸ਼ਟਾਂਤ ਵੀ ਵੇਖੀਏ ਨਾ, ਜਿਸ ਕਿਸੇ ਨਗਰ ਵਿੱਚ ਕਿਸੇ ਇਲਾਕੇ ਦਾ ਮੋਹਤਬਰ, ਉਹ ਭਾਵੇਂ MP ਦਾ ਰੂਪ ਹੈ, MLA ਦਾ ਰੂਪ ਹੈ, ਮੈਂ ਤਾਂ ਕਹਿੰਦਾ ਇਸ ਤਰ੍ਹਾਂ ਹੀ ਕਹਿ ਲਓ ਭਾਵੇਂ ਮੁੱਖ ਮੰਤਰੀ ਹੈ ਕਿਸੇ ਪ੍ਰਾਂਤ ਦਾ, ਜਿੱਥੇ ਕਿਤੇ ਉਸਨੇ ਆਉਣਾ ਹੈ ਨਾ, ਪਤਾ ਹੈ ਇਸ ਨਗਰ 'ਚ ਇਸ ਦਿਨ, ਇਸ ਸ਼ਹਿਰ ਵਿੱਚ ਇਸ ਨਗਰ ਵਿੱਚ ਇਸ ਦਿਨ ਮੁੱਖ ਮੰਤਰੀ ਆ ਰਿਹਾ ਹੈ। ਹੁੰਦਾ ਕੀ ਹੈ, ਉਹਦੇ ਆਉਣ ਤੋਂ ਪਹਿਲਾਂ ਹੀ ਸਾਰੇ ਮਹਿਕਮੇ ਆ ਜਾਂਦੇ ਹਨ, ਹੈਲਥ ਡਿਪਾਰਟਮੈਂਟ ਵੀ, PWD ਰਾਤ ਹੀ ਸੜਕਾਂ ਬਣਾਉਂਦੇ ਥੱਕ ਜਾਂਦੇ ਹਨ। ਉਹਨੇ ਆਉਣਾ ਹੈ, ਉਹਦੇ ਆਉਣ ਤੋਂ ਪਹਿਲਾਂ ਤਿਆਰੀ, ਕੋਈ ਘਾਟ ਨਹੀਂ, ਕੋਈ ਐਸੀ ਸ਼ਿਕਾਇਤ ਨਾ ਕਰੋ, ਜੋ ਕੰਮ ਕਰਨ ਵਾਲਾ ਪਹਿਲਾਂ ਪੁੱਛਦੇ ਹਨ, ਕਹਿੰਦੇ ਦੱਸੋ ਸਹੀ, ਸਾਰੇ ਮਹਿਕਮੇ ਆਣ ਕੇ ਬੈਠ ਜਾਂਦੇ ਹਨ। ਇੱਕ ਦੁਨਿਆਵੀ ਬੰਦਾ ਜਿਹਨੂੰ ਲੋਕਾਂ ਨੇ ਬਣਾਇਆ ਹੈ, ਉਹ ਆਉਂਦਾ ਹੈ, ਸਾਰੇ ਮਹਿਕਮੇ ਬੈਠ ਜਾਂਦੇ ਹਨ, ਅਤੇ ਕੀ ਜਿੱਥੇ ਮੇਰੇ ਗੁਰੂ ਨੇ ਬੈਠਣਾ ਹੋਵੇ, ਜਿੱਥੇ ਮੇਰੇ ਵਾਹਿਗੁਰੂ ਜੀ ਨੇ ਆਸਣ ਲਾਉਣਾ ਹੋਵੇ, ਕੀ ਉਸ ਘਰ ਵਿੱਚ ਕਦੀ ਕੋਈ ਘਾਟਾ ਰਹਿ ਜਾਏਗਾ? ਨਹੀਂ ਰਹਿ ਸਕਦਾ। ਭਰੋਸਾ ਨਾ ਬਣਿਆ ਹੋਵੇ ਤਾਂ ਵੱਖਰੀ ਗੱਲ ਹੈ, ਜਿੱਥੇ ਵਾਹਿਗੁਰੂ ਨੇ ਆਸਣ ਲਾਉਣਾ ਕੋਈ ਘਾਟਾ ਮਤਲਬ ਹੀ ਨਹੀਂ ਹੈ। ਦੁਨਿਆਵੀ ਤੌਰ 'ਤੇ ਵੈਸੇ ਅਵਸਥਾ ਹੈ ਇੱਕ, ਜਿਹੜੀ ਪਤੀ ਵ੍ਰਤਾ ਇਸਤਰੀ ਹੈ ਨਾ, ਉਹ ਕਹੇਗੀ ਤੁਸੀਂ ਘਰ ਵਿੱਚ ਹੋ, ਮੇਰੇ ਵਾਸਤੇ ਸਾਰੇ ਇੱਕ ਜਾਨੇ ਦੁਨੀਆ ਦੇ ਘਰ ਵਿੱਚ। ਕਦੀ ਯਾਦ ਕਰੀਏ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਦੋਂ ਭਾਈ ਆਈ ਜੈ ਰਾਮ ਲੈਣ ਗਏ ਨਾ, ਕਹਿਣ ਲੱਗੇ ਨਾਨਕ ਜੀ ਮੈਂ ਗੱਲ ਕੀਤੀ ਹੈ ਦੌਲਤ ਖਾਂ ਨਾਲ, ਤੁਸੀਂ ਚੱਲੋ। ਕਹਿੰਦੇ ਹਨ ਸਾਡੇ ਮਾਤਾ ਜੀ ਸਤਿਗੁਰੂ ਜੀ ਦੇ ਧਰਮ ਸੁਪਤਨੀ, ਬੇਨਤੀ ਕੀਤੀ ਕਿਰਪਾ ਕਰੋ ਮੈਨੂੰ ਵੀ ਲੈ ਚੱਲੋ, ਮੈਂ ਵੀ ਚੱਲਾਂ ਨਾਲ। ਸਤਿਗੁਰੂ ਕਹਿੰਦੇ ਹਨ ਪਰਮੇਸ਼ਰ ਕੀ ਇਸ ਲੱਖਣੀ ਹੈ, ਵੇਖ ਮੇਰੇ ਰੁਜ਼ਗਾਰ ਦੀ ਜਿੰਨਾ ਚਿਰ ਗ੍ਰਿਸਤਨ ਮੈਂ ਤੂੰ ਵੱਡੋ ਗ੍ਰਿਸਤੀ, ਗ੍ਰਿਸਤੀ ਦੇ ਜੋ ਫਰਜ਼ ਹਨ, ਵੇਖ ਮੇਰੇ ਰੁਜ਼ਗਾਰ ਦੀ ਕਾਈ ਬਣਸੀ ਤਾਂ ਮੈਂ ਜ਼ਰੂਰ ਸੱਦ ਲਵਾਂਗਾ, ਪਰ ਭੈਣ 'ਤੇ ਭਾਰਾ ਪਾਉਣਾ ਬਹੁਤਾ ਯੋਗ ਨਹੀਂ, ਭੈਣ 'ਤੇ ਇੰਨਾ ਬੋਝ ਪਾਉਣਾ ਬਹੁਤ ਯੋਗ ਨਹੀਂ। ਵੈਸੇ ਇਹ ਤਾਂ ਜਿਹੜੇ ਸ਼ਬਦ ਮੇਰੇ ਸਤਿਗੁਰਾਂ ਕਹੇ ਧੰਨ ਹਨ ਮਾਤਾ ਸੁਲੱਖਣੀ ਜੀ, ਜੋ ਉਹਨਾਂ ਦੇ ਬੋਲ ਸਨ। ਕਹਿਣ ਲੱਗੇ ਤੁਸੀਂ ਘਰ ਵਿੱਚ ਹੋ, ਮੇਰੇ ਪਾ ਦੀ ਦੁਨੀਆ ਦੀ ਸਾਰੀ ਪਾਤਸ਼ਾਹੀ ਮੇਰੇ ਕੋਲ ਹੈ, ਘਰ ਵਿੱਚ ਹੋ ਸਭ ਖਜ਼ਾਨੇ ਮੇਰੇ ਕੋਲ ਹਨ, ਪਤੀ ਵ੍ਰਤਾ ਇਸਤਰੀ ਉਹਦਾ ਜੀਵਨ, ਬਸ ਤੁਸੀਂ ਘਰ ਵਿੱਚ ਹੋ। ਸੱਚ ਹੈ ਮੇਰੇ ਗੁਰੂ ਨਾਲ ਮੇਰੇ ਪਿਆਰ ਦਾ ਕੋਈ ਫਰਕ ਨਾ ਰਹੇ, ਸਿੱਖ ਦੀਆਂ ਬਾਕੀ ਮੰਗਾਂ ਤਾਂ ਟੁੱਟ ਹੀ ਜਾਂਦੀਆਂ ਹਨ। ਕਹਿੰਦਾ ਉਹਨੂੰ ਇਹ ਪ੍ਰਤੀਤ ਹੁੰਦਾ ਜਿੱਥੇ ਮੇਰਾ ਗੁਰੂ ਵਸੇਗਾ ਕਦੀ ਹੋ ਹੀ ਨਹੀਂ ਸਕਦਾ ਉੱਥੇ ਕੋਈ ਘਾਟਾ ਰਹਿ ਜਾਏ, ਹੋ ਹੀ ਨਹੀਂ ਸਕਦਾ, ਇਹ ਅਸੰਭਵ ਹੈ। ਸਤਿਗੁਰੂ ਰਹਿਮਤ ਕਰਦੇ ਹਨ ਨਵ ਨਿੱਧੇ, ਮੇਰਾ ਮਾਲਕ ਮੇਰੇ ਹਿਰਦੇ ਘਰ 'ਤੇ ਬੈਠ ਗਿਆ, ਮੇਰੇ ਘਰ ਮੈਂ ਆਈ ਰਾਮ, ਸਭ ਕੁਛ ਆ ਗਿਆ। ਹਾਂ ਸਭ ਕਿਛ ਮੈਂ ਸਭ ਕਿਛ ਪਾਇਆ ਨਾਮ 'ਤੇ ਆਈ ਰਾਮ। ਹੁਣ ਮੈਂ ਨਾਮ ਦਾ ਧਿਆਨ ਧਰਦਾ ਹਾਂ, ਹੁਣ ਮੈਂ ਆਪਣੇ ਖਸਮ ਨੂੰ ਯਾਦ ਕਰਦਾ ਹਾਂ, ਆਪਣੇ ਮਾਲਕ ਦੀ ਯਾਦ ਵਿੱਚ ਹਾਂ, ਬਸ ਮੈਂ ਸਾਰਾ ਕੁਝ ਹੀ ਪਾ ਲਿਆ, ਮੈਨੂੰ ਸਭ ਕੁਛ ਹੀ ਮਿਲ ਗਿਆ, ਮੇਰਾ ਮਾਲਕ ਆ ਗਿਆ ਮੇਰੇ ਹਿਰਦੇ 'ਚ, ਮੈਨੂੰ ਸਭ ਕੁਛ ਹੀ ਮਿਲ ਗਿਆ। ਹੈ ਵੀ ਐਸਾ ਹੀ, ਨੌ ਨਿਧੀਆਂ ਮੈਂ ਖਜ਼ਾਨੇ ਦੱਸੇ ਹਨ, ਵਾਹਿਗੁਰੂ ਜੀ ਨਾ ਮੇਰੇ ਸਤਿਗੁਰੂ ਜੀ ਆਪ ਰੋਜ਼ ਵੀ ਪਾਠ ਕਰਦੇ ਹੋ ਨਿਤਨੇਮ 'ਚ, ਸਭ ਨਿਦਾਨ ਦਸ ਅਸ਼ਟ ਸਦਾਨ ਠਾਕੁਰ ਕਰ ਤਲ ਧਰਿਆ। ਮੇਰੇ ਮਾਲਕ ਨੇ ਤਲੀ 'ਤੇ ਰੱਖੀਆਂ ਹੋਈਆਂ ਨੇ ਸਾਰੀਆਂ ਚੀਜ਼ਾਂ, ਨਾ ਆਪਣੀ ਤਲੀ 'ਤੇ, ਤਲੀ 'ਤੇ ਰੱਖੀ ਦਾ ਕੀ ਮਤਲਬ ਹੁੰਦਾ ਹੈ? ਜਦੋਂ ਮੇਰਾ ਬੱਚਾ ਮੰਗੇ, ਮੇਰੇ ਧੀ ਪੁੱਤਰ ਨੂੰ ਲੋੜ ਪਵੇ, ਮੇਰੇ ਕੋਲੋਂ ਡੇਰ ਨਾ ਹੋ ਜਾਏ, ਫਟ ਫੜਾ ਦੇਵਾਂ। ਸਭ ਨਿਦਾਨ ਦਸ ਅਸ਼ਟ ਸਦਾਨ ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਮਾਲਕ ਤੇਰੇ ਘਰ 'ਚ ਜਿੱਥੇ ਤੂੰ ਹੈ, ਜਿੱਥੇ ਤੇਰਾ ਵਾਸ ਹੈ, ਕੋਈ ਘਾਟਾ ਨਹੀਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ, ਜੋ ਹਰ ਹਿਰਦੈ ਸਦਾ ਵਸਾਏ। ਮਾਲਕ ਦੀ ਯਾਦ ਵਸ ਗਈ, ਭਰੋਸਾ ਪੂਰਨ ਹੈ, ਅਤੇ ਸੱਚ ਹੈ ਨੌ ਨਿਧੀਆਂ ਸਿੱਖ ਦੀ ਇਹਦਾ ਨਾਲ ਪਕੜ ਨਹੀਂ। ਸਿੱਖ ਤੇ ਸਮਝਦਾ ਰਿੱਧ ਸਿੱਧ, ਮੇਰੇ ਸਤਿਗੁਰੂ ਕਹਿੰਦੇ ਰਿੱਧ ਸਿੱਧ ਨਾਵੈ ਕੀ ਦਾਸੀ, ਇਹ ਨਾਮ ਦੀਆਂ ਦਾਸੀਆਂ ਹਨ। ਦੂਸਰੇ ਬੰਨੇ ਰਿੱਧ ਸਿੱਧ ਸਭ ਮੋਹ ਹੈ, ਜੇ ਇਹਦੇ ਚੱਕਰ 'ਚ ਪੈ ਗਿਆ ਨਾ ਸਿੱਖ ਤਾਂ ਸੱਚ ਹੈ ਇਹ ਰੁਕ ਜਾਏਗਾ ਰਸਤੇ 'ਚ, ਇਹ ਆਪਣੀ ਮੰਜ਼ਿਲ ਤੱਕ ਨਹੀਂ ਜਾ ਸਕੇਗਾ। ਵੈਸੇ ਇਹ ਨਾਮ ਜਿੱਥੇ ਨਾਮ ਟਿਕ ਜਾਂਦਾ ਹੈ, ਜਿੱਥੇ ਨਾਮ ਦਾ ਵਾਸਾ ਹੋ ਗਿਆ, ਮੇਰੇ ਗੁਰੂ ਦਾ ਵਾਸਾ ਹੋ ਗਿਆ, ਐਟੋਮੈਟਿਕਲੀ ਇਹ ਸਭ ਕੁਛ ਆਵੇਗਾ। ਪਰ ਸਿੱਖ ਨੂੰ ਇਹਦੀ ਪਕੜ ਨਹੀਂ ਹੈ। ਨਿੱਧ ਸਿੱਧ ਰਿੱਧ ਸਭ, ਉਹ ਸਭ ਕੁਛ ਜੋ ਤੇਰੇ ਮਨ ਪਾਏ ਰਾਮ, ਮਾਲਕ ਜੋ ਤੈਨੂੰ ਪਾ ਗਏ, ਜੋ ਤੈਨੂੰ ਚੰਗੇ ਲੱਗੇ, ਉਹਨਾਂ ਘਰਾਂ ਵਿੱਚ ਇਹ ਸਭ ਕੁਝ, ਇਹਨਾਂ ਹਿਰਦੇ ਰੂਪੀ ਘਰਾਂ ਵਿੱਚ ਇਹ ਸਭ ਕੁਝ ਆ ਜਾਂਦਾ ਹੈ। ਕਦੀ ਇਹਨਾਂ ਬਰਕਤਾਂ ਨੂੰ, ਵੈਸੇ ਇਹਨਾਂ ਬਰਕਤਾਂ ਦਾ ਸਿੱਧਾਂ ਦਾ ਖਾਸ ਤੌਰ 'ਤੇ ਜੀਵਨ ਜਦੋਂ ਪੜ੍ਹੀਏ ਨਾ, ਬਸ ਇਹੀ ਕੁਛ, ਹਰ ਥਾਂ ਕਰਾਮਾਤ, ਹਰ ਥਾਂ ਮਾਇਆ, ਹਰ ਥਾਂ ਇਸ ਇਹਨਾਂ ਦੀ ਖੇਡ। ਸਤਿਗੁਰੂ ਜੀ ਨੇ ਇਹਨਾਂ ਨੂੰ ਰੱਦ ਕੀਤਾ ਹੈ। ਜੀਵਨ ਪੜ੍ਹੀਏ ਉਹਨਾਂ ਗੁਰਸਿੱਖਾਂ ਦਾ, ਮੈਂ ਬੇਨਤੀ ਕਰ ਰਿਹਾ ਸਾਂ, 9 ਨਿੱਧੀ 18 ਸਿੱਧੀ, ਇਹ ਕਰਾਮਾਤੀ ਸ਼ਕਤੀਆਂ ਵੀ, ਦੁਨਿਆਵੀ ਖਜ਼ਾਨੇ ਵੀ। ਕਦੀ ਭਾਈ ਗੋਦੜੀਆ ਜੀ, ਇਹ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਗੁਰਸਿੱਖ ਉਸ ਵੇਲੇ ਸਿੱਖ ਹੋਏ ਹਨ, ਬੜੀ ਕਮਾਈ ਵਾਲੇ, ਨਾਮ ਦੀ ਬਰਕਤ। ਜਪ ਜੀ ਸਾਹਿਬ ਦਾ ਪਾਠ ਕਰਦੇ ਰਹਿੰਦੇ ਸਨ, ਜਪ ਬਹੁਤ ਪੜ੍ਹਦੇ ਸਨ, ਟਿਕ ਕੇ ਵਾਹਿਗੁਰੂ ਨਾਮ ਅਭਿਆਸ ਕਰਦੇ ਰਹਿੰਦੇ ਸਨ। ਅਤੇ ਇਹ ਵੈਸੇ ਸੇਵਕ ਸਨ, ਪਿਆਰ ਵਿੱਚ ਸੇਵਕ ਸਨ, ਕੁਝ ਲੈ ਕੇ ਸੇਵਕ ਨਹੀਂ ਸਨ। ਮੈਂ ਇੱਕ ਦਿਨ ਭਾਈ ਸਾਹਿਬ ਜੀ ਨੂੰ ਸੁਣਾ ਰਿਹਾ ਸਾਂ, ਕਈ ਐਸੀਆਂ ਪਿਆਰ ਵਾਲੀਆਂ ਬਖਸ਼ੀਆਂ ਰੂਹਾਂ ਹੁੰਦੀਆਂ ਹਨ, ਜਿਹੜਾ ਗੁਰੂ ਦੇ ਪਿਆਰ ਵਾਲੀ ਰੂਹ ਹੋਵੇ ਨਾ, ਉਹਦੇ ਤੋਂ ਸਦਕੇ ਜਾਂਦੇ ਹਨ। ਕਈ ਵਾਰੀ ਨਾ ਵੀ ਪਿਆਰ ਹੋਵੇ ਮੇਰੇ ਵਰਗਾ, ਉਸ ਤਰ੍ਹਾਂ ਹੀ ਭਾਵੇਂ ਬੋਲ ਰਿਹਾ ਹੋਵੇ, ਅਗਲੇ ਕਹਿੰਦੇ ਹਨ ਚੱਲ ਗੁਰੂ ਕੇ ਦਰ ਦਾ ਤਾਂ ਬੋਲਦਾ ਹੀ ਹੈ ਨਾ। ਮੈਂ ਵੈਸੇ ਨਿੱਜੀ ਘਟਨਾ ਸੁਣਾਉਣੀ ਤਾਂ ਕੁਛ ਸ਼ੋਭਾ ਨਹੀਂ ਪਾਉਂਦੀ। ਮੈਂ ਇੱਕ ਦਿਨ ਨਗਰੋਂ ਕਥਾ ਕਰਕੇ ਰੂਟੀਨ ਅਨੁਸਾਰ ਬਾਹਰ ਨਿਕਲਿਆ, ਇੱਕ ਬਜ਼ੁਰਗ ਜਿਹੜੇ ਬਿਲਕੁਲ ਤਕਰੀਬਨ 85 ਸਾਲ ਦੇ ਹੋਣਗੇ ਮੇਰਾ ਖਿਆਲ, ਅੱਜ ਨਹੀਂ ਉਹ, ਮੇਰੇ ਰਸਤੇ 'ਚ ਮੈਂ ਸਾਈਕਲ ਰੋਕ ਲਿਆ। ਕਹਿਣ ਲੱਗੇ ਭਾਈ ਸਾਹਿਬ ਮੈਂ ਅੱਜ ਬੇਨਤੀ ਇੱਕ ਕਰਨੀ ਹੈ, ਮੇਰੀ ਬੇਨਤੀ ਤੁਸੀਂ ਮੋੜਨੀ ਨਹੀਂ, ਪਹਿਲਾਂ ਤੁਸੀਂ ਇਹ ਦੱਸੋ ਵੀ ਤੁਸੀਂ ਮੋੜੋਗੇ ਤਾਂ ਨਹੀਂ। ਮੈਂ ਕਿਹਾ ਦੱਸੋ ਤਾਂ ਸਹੀ, ਮੈਂ ਕਿਹਾ ਗੱਲ ਕਰੋ, ਜੋ ਕੁਛ ਮੈਂ ਕਰ ਸਕਦਾ ਹੋਇਆ ਮੈਂ ਕਦੀ ਨਾ ਨਹੀਂ ਕਰਾਂਗਾ। ਕਹਿਣ ਲੱਗੇ ਭਾਈ ਸਾਹਿਬ ਜੀ ਮੈਨੂੰ ਇਜਾਜ਼ਤ ਦੇ ਦਿਓ, ਅੱਜ ਤੋਂ ਲੈ ਕੇ ਤੁਹਾਡੇ ਪਸ਼ੂਆਂ ਨੂੰ ਪੱਠੇ ਮੈਂ ਪਾਇਆ ਕਰਨੇ ਆ। ਮੇਰੀ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ। ਮੈਂ ਆਖਿਆ ਬਜ਼ੁਰਗ ਮੇਰੇ ਬਾਪ ਨਾਲੋਂ ਵੀ ਵੱਡੀ ਉਮਰ ਦੇ, ਅਤੇ ਬਸ ਇੰਨੀ ਪਿਆਰ ਵਾਲੀ ਰੂਹ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਉਹਨਾਂ ਸਵਾਸ ਛੱਡੇ ਸਨ। ਪਾਠ ਸੁਣਨਾ ਭਾਵੇਂ ਕਿਸੇ ਗਰੀਬ ਦੇ ਘਰ ਹੋਣਾ, ਉੱਥੇ ਵੀ 3 ਦਿਨ ਦਾ ਚੌਂਕੜਾ ਲੱਗ ਜਾਣਾ, ਸੇਵਾ ਕਰਨੀ ਚੌਂਕੜਾ ਲਾ ਲੈਣਾ। ਘਰਦਿਆਂ ਦੀ ਭਾਵੇਂ ਵਿਰੋਧਤਾ ਹੋਵੇ, ਕਿਸੇ ਅਮੀਰ ਦੇ ਗਰੀਬ ਦੇ, ਉਹਨਾਂ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪਹੁੰਚਣੇ ਉੱਥੇ ਹੀ ਪਹੁੰਚ ਜਾਣਾ ਅਤੇ ਫਿਰ ਸੇਵਾ ਕਰਨੀ। ਐਸੇ ਸਨ ਭਾਈ ਗੋਦੜੀਆ ਜੀ, ਇਹੋ ਜਿਹੀਆਂ ਰੂਹਾਂ ਦੀਆਂ, ਜਿਹੜੀਆਂ ਇਹੋ ਜਿਹੀਆਂ ਰੂਹਾਂ ਹੁੰਦੀਆਂ ਹਨ ਨਾ, ਇਹਨਾਂ ਦੀ ਰਸਨਾ ਅਤੇ ਬਰਕਤ ਵਸਦੀ ਹੈ। ਜਿਹੜੇ ਗੁਰੂ ਦੇ ਪਿਆਰ ਵਾਲੇ ਹੁੰਦੇ ਹਨ, ਜਿਹੜੇ ਸਾਡੇ ਵਰਗੇ ਕੇਵਲ ਬੋਲਣ ਤੱਕ ਆਪਣੇ ਜੀਵਨ 'ਚ ਉਹ ਗੱਲ ਨਹੀਂ, ਉਹ ਕਰਮ ਨਹੀਂ, ਹੋ ਸਕਦਾ ਸਾਰੀ ਉਮਰ ਬੋਲਦੇ ਰਹਿ ਜਾਣ, ਬਰਕਤ ਦੇ ਪਾਤਰ ਬਣਨੀ ਨਾ। ਪਰ ਐਸੀਆਂ ਰੂਹਾਂ ਭਾਈ ਗੋਦੜੀਆ ਜੀ ਉਹਨਾਂ 'ਚੋਂ ਸਨ। ਭਾਈ ਗੋਦੜੀਆ ਜੀ ਇਹਦੀ ਸੇਵਾ ਕਰਦੇ ਸਨ, ਚਲੋ ਇਹ ਗੁਰਸਿੱਖ ਹੈ, ਇਹਨਾਂ ਨੂੰ ਗੁਰੂ ਨੇ ਬਖਸ਼ਿਆ ਹੋਇਆ। ਵੈਸੇ ਭਾਈ ਗੌਰਾ ਜੀ, ਉਹ ਗੁਰਸਿੱਖ ਭਾਈ ਭਗਤੂ ਜੀ, ਧੰਨ ਗੁਰੂ ਗੁਰੂ ਰਾਮਦਾਸ ਜੀ ਨੇ ਕਦੀ ਬਖਸ਼ਿਸ਼ ਕੀਤੀ ਸੀ ਭਾਈ ਆਦਮ ਜੀ 'ਤੇ। ਕਹਿਣ ਲੱਗੇ ਮੇਰਾ ਚੌਥਾ ਪੁੱਤਰ ਆਪਣੇ ਘਰੋਂ ਬਖਸ਼ਿਸ਼ ਕੀਤੀ ਸੀ, ਮੇਰੀ ਭਗਤੀ ਦਾ ਫਲ ਤੁਹਾਡੇ ਘਰ ਬੱਚਾ ਪੈਦਾ ਹੋਵੇਗਾ।
ਉਹ ਭਾਈ ਭਗਤੂ ਜੀ ਉਹਨਾਂ ਵਿੱਚੋਂ ਭਾਈ ਗੌਰਾ ਜੀ ਉਹਨਾਂ ਦੀ ਔਲਾਦ ਉਹਨਾਂ ਦੇ ਖਾਨਦਾਨ ਵਿੱਚੋਂ ਹੈ ਸਨ। ਗੁਰਸਿੱਖ ਹੋਰ ਵੀ ਨੌਕਰ ਸਨ। ਕਹਿੰਦੇ ਹਨ ਇੱਕ ਦਿਨ ਇੱਕ ਨੌਕਰ ਉਹਦੇ ਕੋਲੋਂ ਉਹਦੇ ਨਾਲ ਖਿਜਣ ਲੱਗ ਪਏ। ਵਰਡਿੰਗ ਬੜੀ ਸਖਤ ਸੀ ਸਾਡੀ, ਕਈ ਵਾਰੀ ਬੋਲੀ ਅਸੀਂ ਵੇਖਦੇ ਨਹੀਂ। ਜੇ ਕੋਈ ਤਗੜਾ ਅਹੁਦੇਦਾਰ ਹੋਵੇ ਤਾਂ ਬੜੇ ਨਿਮਰਤਾ ਦੇ ਸਾਡੇ ਕੋਲ ਬੋਲ ਹੁੰਦੇ ਹਨ, ਪਰ ਜੇ ਕੋਈ ਗਰੀਬ ਸਿੱਖ ਹੋਵੇ ਨਾ, ਅਸੀਂ ਲਿਬਾਸ ਵੇਖ ਕੇ ਕਈ ਵਾਰੀ ਸਾਡੀ ਹਉਮੈ ਭੂਤ ਸਵਾਰ ਹੋ ਜਾਂਦਾ ਹੈ। ਭਾਈ ਗੌਰਾ ਜੀ ਉਸ ਨੂੰ ਬੜਾ ਸਖਤ ਬੋਲ ਰਹੇ ਸਨ, ਤੂੰ ਇਹ ਨਹੀਂ ਕੀਤਾ, ਆਹ ਕੀ ਕੀਤਾ, ਤੂੰ ਕੀ ਕਰ ਰਿਹਾ। ਕਹਿਣ ਲੱਗੇ ਭਾਈ ਗੋਦੜੀਆ ਜੀ ਲਾਗੋ ਸਹਾਰ ਨਾ ਸਕੇ, ਗਰੀਬ ਦੀ ਨਰਾਦਰੀ ਹੁੰਦੀ ਵੇਖ ਕੇ। ਕਹਿਣ ਲੱਗੇ ਕਿਉਂ ਇਹਨੂੰ ਕੁਛ ਕਹਿੰਦੇ ਹੋ, ਕਿਉਂ ਇਸ ਤਰ੍ਹਾਂ ਕਰਦੇ ਹੋ। ਕਹਿਣ ਲੱਗੇ ਚੱਲ ਤੈਨੂੰ ਕੀ ਪਤਾ ਹੈ, ਚੱਕੀ ਤੂੰ ਗੇੜੀ ਚੱਲ। ਉਦੋਂ ਹੱਥਾਂ ਨਾਲ ਚੱਕੀਆਂ ਚੱਲਦੀਆਂ ਸਨ। ਤੂੰ ਆਪਣਾ ਕੰਮ ਕਰ, ਤੈਨੂੰ ਕੀ ਪਤਾ ਹੈ। ਜਦੋਂ ਵਰਡਿੰਗ ਉਹਨਾਂ ਨੂੰ ਵੀ ਸ਼ਬਦਾਵਲੀ ਐਸੀ ਬੋਲੀ ਨਾ, ਕਹਿਣ ਲੱਗੇ ਸੁਭਾਵਕ ਮੂੰਹੋਂ ਨਿਕਲ ਗਿਆ ਬੜਾ ਆਫਰਿਆ ਹੈ। ਸੁਭਾਵਕ ਰਸਨਾ ਤੋਂ ਬੋਲ, ਭਾਈ ਗੌਰਾ ਜੀ ਨੂੰ ਅਫਰੇਵਾਂ ਹੋ ਗਿਆ। ਹੁਣ ਉਹਨਾਂ ਨੂੰ ਨਹੀਂ ਪਤਾ ਕਿ ਇਹ ਕੀ ਹੈ, ਮੈਂ ਕੀ ਬੋਲ ਰਿਹਾ। ਮੈਂ ਉਹਨਾਂ ਦੀ ਭਾਵਨਾ ਵੀ ਸ਼ਾਇਦ ਹੋ ਸਕਦਾ ਨਹੀਂ, ਪਰ ਸੱਚ ਹੈ ਸੁਭਾਵਕ ਬੋਲ ਵੀ ਪੂਰੇ। ਜਿੱਥੇ ਨਾਮ ਵਸ ਜਾਂਦਾ ਹੈ ਨਾ, ਮਹਿਸੂਸ ਹੋ ਗਿਆ ਭਾਈ ਗੌਰਾ ਜੀ ਨੂੰ ਮੈਂ ਬੜਾ ਗੁਨਾਹ ਕੀਤਾ ਹੈ, ਮੈਂ ਬੜਾ ਪਾਪ ਕੀਤਾ। ਇਸੇ ਕਰਕੇ ਤਾਂ ਬਾਬਾ ਫਰੀਦ ਜੀ ਕਹਿੰਦੇ, ਬੋਲਣ ਲੱਗਿਆਂ ਵੇਖ ਹਰ ਹਿਰਦੇ ਵਿੱਚ ਰੱਬ ਹੈ, ਹਰ ਹਿਰਦੇ ਵਿੱਚ ਮੇਰੇ ਵਾਹਿਗੁਰੂ ਦਾ ਵਾਸਾ ਹੈ। ਹਿਆਓ ਨਾ ਕਹਿ ਠਾਹੇ, ਮਾਣਕ ਸਭ ਅਮੁੱਲ ਵੈ। ਅਤੇ ਇਹ ਸੱਚ ਹੈ, ਜਿੱਥੇ ਨਾਮ ਆ ਗਿਆ, ਜਿੱਥੇ ਗੁਰੂ ਦਾ ਵਾਸਾ ਹੋ ਗਿਆ, ਇਹ ਰਿੱਧੀਆਂ ਸਿੱਧੀਆਂ ਇਹ ਮਾਮੂਲੀ ਗੱਲ ਹਨ। ਹੁਣ ਪਾਤਸ਼ਾਹ ਰਹਿਮਤ ਕਰਦੇ ਹਨ, ਬਖਸ਼ਿਸ਼ ਕਰਦੇ ਹਨ, ਸਭ ਕਿਛ ਮੈਂ ਸਭ ਕਿਛ ਪਾਇਆ, ਨਾਮ ਤਿਆਈ ਰਾਮ। ਮੈਂ ਨਾਮ ਨਾਲ ਮੇਰੀ ਸੁਰਤ ਜੁੜ ਗਈ, ਨਾਮ ਟਿਕ ਗਿਆ, ਹੁਣ ਮੈਂ ਨਾਮ ਹੀ ਧਿਆਉਂਦਾ ਹਾਂ। ਹਾਂ, ਨਾਮ ਤਿਆਈ ਸਦਾ ਸਿਖਾਈ, ਮੈਂ ਨਾਮ ਧਿਆਉਂਦਾ ਹਾਂ, ਮੇਰੇ ਗੁਰੂ ਨੇ ਪ੍ਰਪੱਕ ਕਰ ਦਿੱਤਾ, ਮੇਰੇ ਹਿਰਦੇ 'ਚ ਭਰੋਸਾ ਬਣ ਦਿੱਤਾ ਕਿ ਨਾਮ ਤੇਰਾ ਸਦਾ ਸਹਾਇਤਾ, ਇਹ ਨਾਮ ਜਪਿਆ ਸਦਾ ਸਹਾਇਤਾ ਕਰੇਗਾ। ਆਪਾਂ ਪੜ੍ਹਦੇ ਹਾਂ ਨਿੱਤ ਬਾਣੀ 'ਤੇ, ਜਿਹੜੇ ਸੁਖਮਨੀ ਸਾਹਿਬ ਦੇ ਨਿੱਤ ਨੇਮੀ ਹਨ, ਸਤਿਗੁਰੂ ਕਹਿੰਦੇ ਹਨ, ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਿੱਥੇ ਨਾ ਸਾਡਾ ਮਾਂ, ਨਾ ਸਾਡੀ ਮਾਂ, ਨਾ ਸਾਡਾ ਬਾਪ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾਂ ਪਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਜਹ ਮੁਸ਼ਕਲ ਹੋਵੈ ਅਤ ਪਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਦੁਨੀਆ ਦੇ ਮਿੱਤਰ ਆਪਾਂ ਬਣਾਉਣੇ ਹਨ, ਐਸਾ ਨਹੀਂ ਕਿ ਅਸੀਂ ਵੈਰ ਭਾਵਨਾ ਰੱਖਣੀ ਨਹੀਂ। ਸਿੱਖ ਨੇ ਤਾਂ ਜਿੱਧਰੋਂ ਦੀ ਲੰਘਣਾ ਮਿੱਤਰ, ਸਭ ਕੋ ਮੀਤ ਹਮ ਆਪਣ ਕੀ, ਹਮ ਸਭਨਾ ਕੇ ਸਾਜਨ, ਐਸਾ ਸੁਭਾਅ। ਪਰ ਸੱਚ ਹੈ ਇਹ ਦੁਨੀਆ ਦੇ ਮਿੱਤਰ ਜਿੱਥੇ ਕੰਮ ਨਹੀਂ ਕਰਦੇ, ਜਿੱਥੇ ਇਹਨਾਂ ਦੀ ਮਿੱਤਰਤਾ ਦੀ ਪਹੁੰਚ ਨਹੀਂ, ਨਾਮ ਉੱਥੇ ਵੀ ਸਹਾਇਤਾ ਕਰਦਾ ਹੈ। ਇਸ ਕਰਕੇ ਮੈਂ ਨਾਮ ਦਾ ਧਿਆਨ ਧਰਦਾ ਹਾਂ। ਸਹਿਜ ਸੁਭਾਏ ਗੋਵਿੰਦਾ, ਸਹਿਜ ਸੁਭਾਅ, ਕੋਈ ਉਚੇਚਤਾ ਨਹੀਂ, ਹੱਠ ਯੋਗ ਨਹੀਂ ਕੋਈ ਕਰਨੇ ਪਏ, ਕੋਈ ਧੂਏ ਨਹੀਂ ਲਾਉਣੇ ਪਏ, ਧੂਏ ਲਾ ਲਾ ਕੇ ਪੁੱਠੇ ਨਹੀਂ ਲਮਕਣਾ ਪਿਆ, ਕੋਈ ਜਲ ਧਾਰਾ ਨਹੀਂ ਕਰਨੀ ਪਈ, ਕੋਈ ਐਸੇ ਕਰਮ ਨਹੀਂ ਕਰਨੇ ਪਏ ਜਿਹੜੇ ਮੈਨੂੰ ਸਰੀਰਕ ਤੌਰ 'ਤੇ ਇੰਨੇ ਤੰਗ ਕਰਕੇ, ਮੈਂ ਸਰੀਰ ਨੂੰ ਤੰਗੀ ਤੁਰਸ਼ੀ ਦੇ ਕੇ ਤਪ ਕਰਦਾ, ਨਹੀਂ ਕਰਨੇ ਪਏ। ਹੁਣ ਸਹਿਜ ਸੁਭਾਈ ਗੋਵਿੰਦਾ, ਸਹਿਜ ਸੁਭਾਅ, ਸਹਿਜ ਸੁਭਾਈ ਮੇਰੇ ਮਾਲਕ ਦਾ ਆਸਣ ਵਾਸਾ ਹੋ ਗਿਆ, ਜਿਹਦੀ ਯਾਦ ਵਿੱਚ ਮੈਂ ਜੁੜਿਆ ਹੋਇਆ। ਮਾਲਕ ਦੀ ਬਰਕਤ ਨਾਲ ਗਣਤ ਮਟਾਈ ਚੁੱਕੀ ਤਾਈ, ਗਿਣਤੀਆਂ ਮਿਣਤੀਆਂ ਵੀ ਮੁੱਕ ਗਈਆਂ। ਵੈਸੇ ਵਾਹਿਗੁਰੂ ਤਾਂ ਸਾਡੇ ਨਾਲ ਗਿਣਤੀਆਂ ਕਰਕੇ ਰਾਜ਼ੀ ਵੀ ਨਹੀਂ। ਜੇ ਅਸੀਂ ਕਿਸੇ ਗਿਣਤੀ 'ਚ ਹੀ ਆ ਨਾ ਅਜੇ ਪਏ ਹੋਏ। ਮੈਂ ਇੰਨੇ ਪੁੰਨ ਕੀਤਾ, ਇੰਨਾ ਪਿਛਲੇ ਸਾਲ ਕੀਤਾ, ਇੰਨਾ ਕੁ ਐਤਕੀ ਯਤਨ ਕਰਾਂਗਾ, ਅਤੇ ਉਹ ਐਨ ਲਿਖਤੀ ਹੋ ਰਿਹਾ। ਮੈਂ ਤਾਂ ਕਹਿੰਦਾ ਬਹੁਤੇ ਜਪ ਤਪ ਵੀ ਸ਼ੁਰੂਆਤੀ ਦੌਰ ਅਜੇ ਐਸਾ ਹੋ ਸਕਦਾ ਮਨ ਨੂੰ ਸਾਧਣ ਵਾਸਤੇ, ਮਨ ਨੂੰ ਤੋਰਨ ਵਾਸਤੇ ਕਿਸੇ ਬੰਧਨ 'ਚ ਪਾਉਣਾ ਹੋਵੇ ਤਾਂ ਕਈ ਵਾਰੀ ਐਸਾ ਕਰਮ ਕਰਨਾ ਪੈਂਦਾ ਹੈ। ਪਰ ਸੱਚ ਹੈ ਸਦਾ ਹੀ ਮੇਰੇ ਆ ਮਨਾ ਗਿਣਤੀਆਂ ਦੇ ਚੱਕਰ 'ਚ ਨਹੀਂ, ਗਣਤੈ ਨੂੰ ਸੁੱਖ ਨਾ ਹੈ। ਬਲਕਿ ਉਹ ਮਾਲਕ ਤਾਂ ਗਿਣਤੀਆਂ ਕਰਦਾ ਵੀ ਨਹੀਂ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਹਨ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਆਪਣੇ ਬਿਰਧ ਦੀ ਪਛਾਣ ਨਹੀਂ ਗਿਣਤੀਆਂ ਉਹਨੇ ਕੀਤੀਆਂ, ਉਹਨੇ ਬਖਸ਼ ਲਿਆ। ਜਾ ਕਉ ਆਪਣੀ ਕਰੈ ਬਖਸੀਸ, ਤਾ ਕਾ ਲੇਖਾ ਨਾ ਗਣੈ ਜਗਦੀਸ਼। ਜਿਹਦੇ 'ਤੇ ਆਪਣੀ ਬਖਸ਼ਿਸ਼ ਕਰਦਾ ਹੈ ਨਾ, ਉਹ ਲੇਖੇ ਨਹੀਂ ਕਰਨਾ ਚਾਹੁੰਦਾ। ਵੈਸੇ ਇਹ ਵੈਸੇ ਸਾਡੀ ਕਾਢੀ ਹੈ, ਇਸ ਤਰ੍ਹਾਂ ਕਹਿ ਲਈਏ ਸਾਡਾ ਹੀ ਮਨ ਕਰਦਾ ਹੈ। ਮੈਂ ਇੰਨੇ ਚਿਰ ਤੋਂ ਬੰਦਗੀ ਕਰ ਰਿਹਾ, ਕਈ ਵਾਰੀ ਉਲਾਮੇ ਦੇ ਦਿੰਦੇ ਹਾਂ, ਜਰਾ ਕੁ ਥੋੜ੍ਹਾ ਜਿਹਾ ਹੀ ਕਸ਼ਟ ਦਾ ਸਤਿਗੁਰੂ ਜੀ ਉਹ ਹੁਕਮ ਅਨੁਸਾਰ ਪਤਾ ਨਹੀਂ ਸੂਲੀ ਤੋਂ ਸੂਲ ਬਣਾ ਕੇ ਦੇ ਰਹੇ ਹੋਣ, ਪਤਾ ਨਹੀਂ ਕਿੰਨਾ ਕੁਛ ਕਸ਼ਟ ਨੂੰ ਸਤਿਗੁਰੂ ਕੰਟਰੋਲ ਕਰਕੇ ਮੇਰੇ 'ਤੇ ਜਿਹਨੂੰ ਭੋਗਣਾ ਹੀ ਪਵੇ ਥੋੜ੍ਹਾ ਜਿਹਾ। ਪਰ ਸੱਚ ਹੈ ਉਹਦੇ 'ਚੋਂ ਵੀ ਉਜਰ 'ਤੇ ਆ ਜਾਂਦੇ, ਮਾਲਕ ਮੈਨੂੰ ਕੀ ਲਾਭ ਹੋਇਆ, ਧੰਨ ਹਨ ਮੇਰੇ ਪਾਤਸ਼ਾਹ। ਵੇਖੋ ਇੰਨੇ ਦੁੱਖ, ਇੰਨੇ ਕਸ਼ਟ ਧਰਮ ਵਾਸਤੇ, ਕੌਮ ਵਾਸਤੇ, ਦੇਸ਼ ਵਾਸਤੇ, ਆਪਣੀ ਸੰਸਕ੍ਰਿਤੀ ਬਚਾਉਣ ਵਾਸਤੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਇੰਨੇ ਕਸ਼ਟ, ਇੰਨੇ ਦੁੱਖ, ਪਰ ਸਤਿਗੁਰੂ ਜੀ ਨੇ ਇੱਕ ਵਾਰੀ ਵੀ ਨਹੀਂ ਉਜਰਦਾ, ਇੱਕ ਵਾਰੀ ਵੀ ਉਜਰ ਨਹੀਂ। ਬਲਕਿ ਸ਼ੁਕਰਾਨਾ, ਸ਼ਾਇਦ ਮੈਂ ਕੱਲ੍ਹ ਹੀ ਸਾਹਿਬ ਬਚਨ ਕਰ ਰਿਹਾ ਸਾਂ, ਉਹ ਵਕਤ ਜਦੋਂ ਕੋਈ ਵੀ ਸਿੱਖ ਨਾਲ ਨਹੀਂ, ਉਹ ਵਕਤ ਜਦੋਂ ਸਤਿਗੁਰੂ ਨੂੰ ਚੱਲਣਾ ਵੀ ਔਖਾ ਹੈ, ਗੁਰੂ ਪਾਤਸ਼ਾਹ ਭਾਈ ਮਾਨ ਸਿੰਘ ਜੀ ਦੇ ਕੰਧਾੜੇ ਚੜ੍ਹ ਕੇ ਗੁਲਾਬੇ ਦੇ ਘਰ ਤੱਕ ਗਏ ਸਨ, ਨਹੀਂ ਸਨ ਤੁਰ ਸਕਦੇ, ਸਰੀਰ ਨਹੀਂ ਸੀ ਇਜਾਜ਼ਤ ਦੇ ਰਿਹਾ। ਇਹੋ ਜਿਹੇ ਸਮੇਂ 'ਚ ਤਾਂ ਆ ਹੀ ਜਾਂਦਾ ਨਾ, ਕਈ ਵਾਰੀ ਆ ਹੀ ਸਕਦਾ ਕਿ ਮਾਲਕ ਮੈਂ ਤੇਰੀ ਬੰਦਗੀ ਤੂੰ ਹੀ ਤਾਂ ਭੇਜਿਆ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪਰਚਰ ਕਰ ਪੇ ਕੋ ਸਾਜਾ। ਮਾਲਕ ਤੁਸੀਂ ਤਾਂ ਪੁੱਤਰ ਦੀ ਉਪਾਧੀ ਦਿੱਤੀ ਸੀ, ਮਾਲਕ ਤੁਹਾਡੀ ਬਖਸ਼ਿਸ਼ ਨਾਲ ਹੀ ਤਾਂ ਇਹ ਪੰਥ, ਖਾਲਸਾ ਪੰਥ ਹੈ ਪੈਦਾ ਹੋਇਆ। ਮਾਲਕ ਮੇਰੀ ਮਾਂ ਨੇ ਸ਼ਹੀਦ ਹੋਣਾ ਸੀ, ਮੇਰੇ ਹੀ ਬੱਚਿਆਂ ਨੇ ਸ਼ਹੀਦ ਹੋਣਾ ਸੀ, ਮੇਰਾ ਹੀ ਬਾਪ, ਇੰਨਾ ਸਿੰਘਾਂ 'ਤੇ ਇੰਨਾ ਕਸ਼ਟ, ਨਹੀਂ ਇੱਕ ਵਾਰੀ ਨਹੀਂ। ਸੱਚ ਹੈ ਨਾ ਉਲਾਮਾ ਅਤੇ ਨਾ ਗਿਣਤੀ, ਮੇਰੇ ਇੰਨੇ ਜਪ ਤਪ ਹੇਮਕੁੰਟ ਸਾਹਿਬ ਦੇ ਉਹ ਕਿੱਧਰ ਗਏ, ਨਹੀਂ। ਸਤਿਗੁਰੂ ਕਹਿੰਦੇ ਹਨ, ਸੱਚ ਤਾਂ ਇਹ ਆ ਗਣਤ ਮਿਟਾਈ, ਗਿਣਤੀ ਮੁੱਕ ਗਈ। ਹੁਣ ਮਾਲਕ ਜੋ ਤੂੰ ਕਰਦਾ ਹੈ ਨਾ, ਉਹ ਭਲਾ ਕਰਕੇ ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਨਾਉ ਨਾਮ ਧਿਆਈ। ਅੱਗੇ ਕਹਿੰਦੇ ਹਨ, ਗਣਤ ਮਿਟਾਈ ਚੁੱਕੀ ਤਾਈ। ਜਿਹੜੀ ਦੌੜ ਭੱਜ ਹੈ ਨਾ, ਜਦੋਂ ਮਾਲਕ ਘਰ ਬੈਠਾ ਹੋਵੇ, ਜਦੋਂ ਵਾਹਿਗੁਰੂ ਦਾ ਵਾਸਾ ਹੋ ਜਾਏ, ਨਾਮ ਦੀ ਬਰਕਤ ਭਟਕਣਾ ਮੁੱਕ ਜਾਂਦੀ ਹੈ, ਸਹਿਜ 'ਚ ਕਰਮ ਤਾਂ ਕਰੇਗਾ। ਸੱਚ ਹੈ ਉਹਦੀ ਨੌਕਰੀ ਭਾਵੇਂ ਉਹ ਕਰ ਰਿਹਾ, ਉਹਦੀ ਨੌਕਰੀ ਵੀ ਬੰਦਗੀ ਬਣ ਸਕਦੀ ਹੈ। ਉਹ ਦੁਕਾਨ 'ਤੇ ਬੈਠਾ ਵੀ ਵਾਹਿਗੁਰੂ ਦੀ ਯਾਦ ਵਿੱਚ ਹੋਵੇਗਾ, ਉਹਦੀ ਅੰਦਰ ਦੀ ਭਟਕਣਾ ਸ਼ਾਂਤ ਹੋ ਚੁੱਕੀ ਹੋਵੇਗੀ। ਜਦੋਂ ਮਾਲਕ ਦਾ ਵਾਸਾ, ਮਾਲਕ ਦੀ ਰਹਿਮਤ, ਉਹਦਾ ਹਰ ਕਰਮ ਬੰਦਗੀ ਬਣ ਜਾਂਦਾ ਹੈ। ਸਤਿਗੁਰੂ ਕਹਿੰਦੇ ਹਨ, ਗਣਤ ਮਿਟਾਈ ਚੁੱਕੀ ਤਾਈ, ਹੁਣ ਕਦੇ ਨਾ ਵਿਆਪੈ ਮਨ ਚਿੰਦਾ। ਚਿੰਤਾ ਜਦੋਂ ਅਸੀਂ ਵੇਖਦੇ ਹਾਂ, ਜਦੋਂ ਵੇਖੀਏ ਬੱਚੇ, ਅੱਜ ਦਾ ਯੁੱਗ ਜਿਹੜਾ ਨਾ, ਕੀ ਉਮਰ ਹੁੰਦੀ ਹੈ 10-15 ਸਾਲ ਦੀ, ਜਦ ਬਲੱਡ ਪ੍ਰੈਸ਼ਰ ਵੇਖੋ ਤਾਂ ਇੱਥੇ ਹੀ ਹਾਈ ਹੋਇਆ, ਇੱਥੇ ਹੀ ਸੂਈ ਕਿਤੇ ਦੀ ਕਿਤੇ ਟੱਪ ਰਹੀ ਹੈ ਅੱਜ। ਕਾਰਨ ਇੱਕ ਹੀ ਹੈ, ਚਿੰਤਾ ਦਾ ਅਸੀਂ ਨਾ ਬੋਝ ਇੰਨਾ ਆਪ ਲੈ ਰਹੇ ਹਾਂ, ਸਾਡੇ ਵੱਲ ਵੇਖ ਕੇ ਬੱਚੇ ਵੀ ਦਿਨ ਰਾਤ ਲੈ ਰਹੇ ਹਨ। ਜਦੋਂ ਅਸੀਂ ਦਿਨ ਰਾਤ ਹਾਰਡ ਟੈਂਪਰ, ਪਤਨੀ ਉਦੂ ਅੱਗੇ, ਪਤੀ ਉਦੂ ਅੱਗੇ, ਮਾਤਾ ਮਾਂ ਬਾਪ ਨਾਲ ਵੀ ਇਹੋ ਕੁਝ, ਅਤੇ ਸੱਚ ਹੈ ਜਦੋਂ ਵੇਖੀਏ ਨਾ ਘਰ 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 ਇਸ ਚਿੰਤਾ ਦੀ ਅੱਗ, ਇਹ ਫਿਰ ਅੱਗ ਐਸੀ ਹੈ। ਧੰਨ ਗੁਰੂ ਗੁਰੂ ਅਰਜਨ ਸਾਹਿਬ 'ਤੇ ਕਹਿੰਦੇ ਹਨ, ਗਿਰੰਤ ਗਿਰ ਪਤਤ ਪਤਾਲੰਗ, ਗਿਰ ਪਹਾੜ, ਪਹਾੜ ਤੋਂ ਡਿੱਗ ਕੇ ਮਰ ਜਾਣਾ। ਅਕਸਰ ਆਹ ਕੁਝ ਹੁੰਦਾ ਹੈ ਜਦੋਂ ਕਿਤੇ ਜਾਪੇ ਨਾ ਹੁਣ ਮੇਰਾ ਜੀਣਾ ਬੇਕਾਰ ਹੈ, ਚਾਰ ਚੁਫੇਰਾ ਜਦੋਂ ਘੇਰ ਲਵੇ ਚਿੰਤਾ, ਫਿਰ ਬੰਦਾ ਕਹਿੰਦਾ ਇਹਦੇ ਨਾਲੋਂ ਮਰ ਜਾਵਾਂ ਤਾਂ ਚੰਗਾ ਹੈ। ਸਤਿਗੁਰੂ ਕਹਿੰਦੇ ਗਿਰੰਤ ਗਿਰ ਪਤਤ ਪਤਾਲੰਗ, ਡੂੰਘੀਆਂ ਖੱਡਾਂ 'ਚ, ਡੂੰਘੇ ਪਤਾਲਾਂ 'ਚ ਡਿੱਗ ਕੇ ਮਰ ਜਾਣਾ। ਵੈਸੇ ਚੰਗੇ ਜੀਵਨ ਤੋਂ ਵਿਕਾਰਾਂ ਵੱਲ ਨੂੰ ਆਉਣਾ ਇਹ ਵੀ ਮੌਤ ਹੀ ਹੈ। ਗੁਰੂ ਦੇ ਦਿੱਤੇ ਜੀਵਨ 'ਚੋਂ ਵਿਕਾਰਾਂ ਵੱਲ ਨੂੰ ਡਿੱਗ ਪੈਣਾ, ਮੈਂ ਕਹਿੰਦਾ ਜੇ ਦੂਜੀ ਮੌਤ 'ਤੇ ਥੋੜ੍ਹਾ ਚੱਕਰ ਹੈ, ਕਿਤੇ ਇਹ ਮਾਲਕ ਕੋਲ ਸਦਾ ਬੇਨਤੀਆਂ ਕਰੀਏ, ਸਤਿਗੁਰੂ ਦਾਤ ਦਿੱਤੀ ਹੈ ਅਤੇ ਸਦਾ ਪ੍ਰਾਪਤ ਹੋਏ ਰਹੋ, ਇਹਦੀ ਸੰਭਾਲ ਵੀ ਆਪ ਕਰੋ। ਗਿਰੰਤ ਗਿਰ ਪਤਤ ਪਤਾਲੰਗ, ਜਲੰਤ ਦੇ ਦੀਪ ਬੈ ਸੁਅੰਤਰੈ, ਅੱਗ ਵਿੱਚ ਪੈ ਕੇ ਮਰ ਜਾਣਾ ਇਹ ਦੁੱਖ ਕਸ਼ਟ 'ਤੇ ਬਹੁਤ ਹੈ। ਪਰ ਸੱਚ ਹੈ ਬੰਦਾ ਜੀਵਨ ਤੋਂ ਹਾਰਿਆ ਹੋਇਆ ਕਈ ਵਾਰੀ ਇਹ ਵੀ ਫੈਸਲਾ ਕਰ ਲੈਂਦਾ ਹੈ। ਜਲੰਤ ਦੇ ਦੀਪ ਬੈ ਸੁਅੰਤਰੈ, ਬਹੰਤ ਅਗਾਹ ਤੋਂ ਤਰੰਗੰ, ਪਾਣੀ ਦੀਆਂ ਲਹਿਰਾਂ ਵਗਦੇ ਹੜ੍ਹ ਵਿੱਚ ਛਾਲ ਮਾਰ ਕੇ ਰੁੜ ਕੇ ਡੁੱਬ ਕੇ ਮਰ ਜਾਣਾ। ਦੁਖੰਤ ਗ੍ਰਹਿ ਚਿੰਤਾ, ਜਨਮਹਿ ਤੈ ਮਰਨ, ਜਨਮੰ ਤਾਂ ਮਰਨ, ਇਹ ਸਾਰਾ ਦੁੱਖ ਕਾਹਦੇ ਕਰਕੇ ਹੈ? ਇੱਕ ਘਰ ਦੀ ਚਿੰਤਾ, ਕਿਤੇ ਰਿਸ਼ਤੇਦਾਰੀਆਂ, ਕਿਤੇ ਧੀਆਂ ਪੁੱਤਰ, ਕਿਤੇ ਮੇਰਾ ਦੁਆਲੇ ਦਾ ਜਦੋਂ ਕਰਜ਼ਾ, ਉਹ ਸਾਰਾ ਕੁਝ ਵੇਖ ਕੇ ਬੰਦਾ ਇੱਥੋਂ ਤੱਕ ਅੱਪੜ ਜਾਂਦਾ। ਸਤਿਗੁਰੂ ਕਹਿੰਦੇ ਹਨ ਇਹਦਾ ਇਲਾਜ ਇੱਕ ਹੀ ਹੈ, ਚਿੰਤ ਛੱਡ ਅਚਿੰਤ ਰਹੋ, ਨਾਨਕ ਲੱਗ ਪਾਈ। ਸਤਿਗੁਰੂ ਦੇ ਚਰਨੀ ਲੱਗ ਕੇ ਛੱਡ ਚਿੰਤਾ, ਅਚਿੰਤ ਹੋ। ਪਰ ਸੱਚ ਹੈ ਕਹਿਣ ਮਾਤਰ ਹੈ ਇੱਕ ਗੁਰੂ ਦੀ ਬਖਸ਼ਿਸ਼ ਉਸੇ ਹੀ ਜਿਹਦੇ ਘਰ ਵਿੱਚ ਮਾਲਕ ਆਪ ਕਿਤੇ ਬੈਠਾ ਹੋਵੇ, ਆਪ ਆਸਣ ਲਾ ਕੇ ਬੈਠਾ ਹੋਵੇ, ਉਹ ਹੀ ਹੈ। ਅਤੇ ਉੱਥੇ ਫਿਰ ਚਿੰਤ ਅਚਿੰਤਾ, ਸੋਚ ਅਸੋਚਾ, ਚਿੰਤ ਜਿਹੜੀ ਅਚਿੰਤਾ 'ਚ ਬਦਲ ਗਈ, ਸੋਚਾਂ ਅਸੋਚਾਂ ਹੋ ਗਈਆਂ, ਹੁਣ ਇਹਨਾਂ ਦੀ ਕੋਈ ਲੋੜ ਨਹੀਂ। ਦੇ ਕਰ, ਇੱਕ ਥਾਂ 'ਤੇ ਸਤਿਗੁਰੂ ਐਸਾ ਵੀ ਕਹਿੰਦੇ ਹਨ, ਇਹ ਜਿਹੜੇ ਸਾਰੇ ਹਨ ਦੇ ਕਰ ਗੱਡਹਾ ਗਾਡੀ, ਕਹਿੰਦੇ ਹਨ ਮੈਂ ਟੋਇਆ ਪੁੱਟ ਕੇ ਉਹਦੇ 'ਚ ਸਾਰੇ ਨੱਪ ਦਿੱਤੇ, ਮਾਲਕ ਮੇਰਾ ਕੋਲ ਹੈ, ਹੁਣ ਮੈਨੂੰ ਇਹਨਾਂ ਦੀ ਕੋਈ ਲੋੜ ਨਹੀਂ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਕਦੇ ਨਾ ਵਿਆਪੈ ਚਿੰਦਾ ਚਿੰਦਾ, ਉਹਨਾਂ ਨੂੰ ਚਿੰਤਾ ਨਹੀਂ ਵਿਆਪਦੀ। ਹਾਂ ਹੁਣ ਐਸੀ ਰਹਿਮਤ ਗੋਬਿੰਦ ਗਾਜੇ ਅਨਹਦ ਵਾਜੇ, ਅੰਦਰ ਇੱਕ ਰਸ ਗੋਬਿੰਦ ਗਾਜੇ, ਮਾਲਕ ਦੇ ਨਾਮ ਸਿਮਰਨ ਦੀਆਂ ਧੁਨੀਆਂ ਗੱਜਦੀਆਂ ਹਨ। ਗੋਬਿੰਦ ਦਾ ਗੱਜਣਾ, ਨਾਮ ਦਾ ਕੰਟੀਨਿਊ ਚੱਲਣਾ, ਹਰ ਵੇਲੇ ਮਾਲਕ ਦੀ ਯਾਦ ਹੋਣੀ, ਇਹ ਗੋਬਿੰਦ ਦਾ ਗੱਜਣਾ ਹੈ। ਗੋਬਿੰਦ ਗਾਜੇ ਅਨਹਦ ਵਾਜੇ, ਇੱਕ ਰਸ ਸ਼ਬਦ ਦੇ ਵਾਜੇ, ਅਚਰਜ ਸੋਭ ਬਣਾਈ ਜੀਵਨ ਦੀ ਹੈਰਾਨ ਕੁੰਨ ਅਵਸਥਾ। ਅਸਲ ਵਿੱਚ ਸੋਭਾ ਹੀ ਇਹ ਹੈ, ਬਾਕੀ ਸੋਭਾ ਇਹ ਤੇ ਚਾਰ ਕੁ ਦਿਨ ਦੀਆਂ ਹਨ। ਨਾਮ ਦੀ ਬਰਕਤ ਦੀ ਸੋਭਾ, ਹੈਰਾਨਗੀ ਵਾਲੀ ਸੋਭਾ ਮੇਰੇ ਮਾਲਕ ਨੇ ਉਸ ਘਰ ਦੀ, ਉਸ ਹਿਰਦੇ ਦੀ, ਉਸ ਸਰੀਰ ਦੀ ਜਿੱਥੇ ਸਤਿਗੁਰੂ ਬੈਠ ਜਾਂਦੇ ਹਨ, ਜਿੱਥੇ ਗੁਰੂ ਦਾ ਆਸਣ ਹੋ ਜਾਂਦਾ ਹੈ। ਕਹੋ ਨਾਨਕ ਫਿਰ ਮੇਰਾ ਸੰਗੇ, ਸਤਿਗੁਰੂ ਕਹਿੰਦੇ ਹਨ ਹੁਣ ਮੈਨੂੰ ਪ੍ਰਤੀਤ ਹੈ ਜਿੱਧਰ ਮੈਂ ਜਾਂਦਾ ਹਾਂ, ਜੋ ਮੈਂ ਕਰਦਾ ਹਾਂ। ਸੱਚ ਹੈ ਉਹ ਕਿਰਤ ਕਰਦਿਆਂ ਬੰਦਾ ਕਦੀ ਖਿਜਿਆ ਨਹੀਂ ਹੋਵੇਗਾ। ਸਾਨੂੰ ਕੋਈ ਪੁੱਛੇਗਾ ਦੁਕਾਨ ਕਰਨੇ ਆ, ਕਹਾਂਗੇ ਵਕਤ ਨੂੰ ਫੜੇ ਹੋਏ ਹਾਂ। ਜਿਹੜਾ ਕੋਈ ਕਿਸਾਨੀ ਕਰ ਰਿਹਾ ਨਾ, ਕਦੀ ਪੁੱਛੀਏ ਉਹ ਕਹਿੰਦਾ ਸਾਰੀ ਉਮਰ ਖੱਪ ਗਿਆ। ਜੋ ਵੀ ਜਿਹੜੇ ਕਿਰਤ 'ਚ ਲੱਗਾ ਹੋਇਆ ਨਾ, ਜੇ ਅਜੇ ਮਾਲਕ ਦਾ ਪਿਆਰ ਨਹੀਂ ਨਾ ਮਿਲਿਆ, ਕਦੀ ਸਾਂਝ ਕਾ ਵੇਖਣਾ ਕਹੇਗਾ ਖਪ ਗਿਆ ਵਾਂ ਇਸੇ ਕਰਮ 'ਚ, ਪਰ ਜਦੋਂ ਪਤਾ ਲੱਗੇਗਾ ਨਾ ਇਹ ਤਾਂ ਮੇਰੇ ਵਾਹਿਗੁਰੂ ਦੀ ਬਖਸ਼ਿਸ਼ ਹੈ, ਇਹ ਮੈਨੂੰ ਕਿਰਤ ਉਸਨੇ ਦਿੱਤੀ ਹੈ, ਇਹ ਕਿਰਤ ਮੇਰੇ ਵਾਹਿਗੁਰੂ ਦੀ ਹੈ, ਜੋ ਵੀ ਕਿਰਤ ਬਖਸ਼ਿਸ਼ ਕੀਤੀ ਹੈ ਨਾ ਇਹ ਵਾਹਿਗੁਰੂ ਦੀ ਹੈ। ਅਤੇ ਸੱਚ ਹੈ ਕਹੇਗਾ ਜੋ ਮੈਂ ਕਰ ਰਿਹਾ ਨਾ ਮਾਲਕ ਮੇਰੇ ਅੰਗ ਸੰਗ ਹਨ, ਮੇਰੇ ਕਾਰਜਾਂ ਨੂੰ ਮੇਰੇ ਕੰਮਾਂ ਨੂੰ ਸਵਾਰਨ ਵਾਲੇ ਵੀ, ਕਹੋ ਨਾਨਕ ਫਿਰ ਮੇਰਾ ਸੰਗ ਹੈ, ਭਰੋਸੇ ਵਾਲੇ ਤੇ ਜਿਨ੍ਹਾਂ 'ਤੇ ਐਸਾ ਭਰੋਸਾ ਹੈ। ਗੁਰੂ ਪ੍ਰਤੀਤ ਹੋ ਜਾਏ ਅੰਗ ਸੰਗ ਹੈ ਅਤੇ ਸੱਚ ਹੈ ਐਸਾ ਪਤਾ ਲੱਗਦਾ ਹੈ। ਸਿੱਖ ਨਾਮ ਅਭਿਆਸ ਨਿਤਨੇਮ ਗੁਰੂ ਦੇ ਦਰਸ਼ਨ, ਤੂੰ ਕਿਤੇ ਆਪਣਾ ਸਿੱਖਾ ਨਿਯਮ ਨਿਭਾਉਣਾ ਸ਼ੁਰੂ ਕਰਦੇ ਅਤੇ ਸੱਚ ਹੈ ਤੈਨੂੰ ਸੋਚਣ ਦੀ ਕੋਈ ਲੋੜ ਨਹੀਂ। ਸਿੱਖ ਦਾ ਕਾਰਜ ਐਸਾ ਵੀ ਹੋਵੇ ਜਿਹਦੀਆਂ ਸਾਰੀਆਂ ਸੰਭਾਵਨਾਵਾਂ ਮੁੱਕ ਚੁੱਕੀਆਂ ਹੋਣ ਅਤੇ ਨਿਰਾਸ਼ਤਾ ਦੇ ਨਾਲ ਭਾਵੇਂ ਘਰੋਂ ਤੁਰਿਆ ਹੋਵੇ, ਸੱਚ ਹੈ ਮੇਰਿਆ ਮਨਾ ਤੂੰ ਪਿੱਛੋਂ ਜਾਏਗਾ ਆਪਣੇ ਟਿਕਾਣੇ 'ਤੇ ਜਿੱਥੇ ਤੇਰੀ ਗਰਜ ਹੈ ਜਿੱਥੇ ਤੇਰਾ ਕੰਮ ਹੈ। ਗੁਰੂ ਨਾਨਕ ਸਾਹਿਬ ਪਹਿਲੋਂ ਪਹੁੰਚੇ ਹੁੰਦੇ ਹਨ, ਉਹਨਾਂ ਕਾਰਜਾਂ ਨੂੰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਬਰਕਤਾਂ ਆਪਾਂ ਵੇਖਦੇ ਹਾਂ। ਅਹਿਸਾਸ ਮੁੜ ਕੇ ਕਰ ਲਈਏ ਕਿ ਨਹੀਂ ਇਹ ਮੇਰੇ ਕੀਤਿਆਂ ਹੋਇਆ ਵੱਖਰੀ ਗੱਲ ਹੈ, ਪਤਾ ਲੱਗ ਜਾਂਦਾ ਹੈ ਕਿ ਸੱਚ ਹੈ ਮੇਰੇ ਕੋਲੋਂ ਤਾਂ ਸਾਰੀ ਖੇਡ ਖਿਲਰ ਚੁੱਕੀ ਸੀ, ਇਹ ਗੁਰੂ ਦੀ ਬਰਕਤ। ਹਾਂ ਕਹਿੰਦੇ ਹਨ ਕਹੋ ਨਾਨਕ ਫਿਰ ਮੇਰਾ ਸੰਗ ਹੈ ਤਾਂ ਮੈਂ ਨਵਨਿਦ ਪਾਈ। ਜੇ ਤਾਂ ਅੰਗ ਸੰਗ ਹੈ ਗੁਰੂ, ਜੇ ਤਾਂ ਹਰ ਵੇਲੇ ਨਾਲ ਗੁਰੂ ਪ੍ਰਤੀਤ ਕਰ ਰਹੇ ਹਾਂ। ਸੱਚ ਹੈ ਸਾਰੀਆਂ ਨੌ ਨਿਧੀਆਂ, ਐਸਾ ਨਾ ਹੋਵੇ ਗੁਰੂ ਘਰ ਬੈਠੇ ਹਾਂ ਅਤੇ ਫਿਰ ਤਾਂ ਅਸੀਂ ਕਹੀਏ ਭੈਣਾਂ ਵੀ ਕਹਿਣ, ਦਸਤਾਰ ਉੱਤੋਂ ਦੀ ਹੋਣੀ ਚਾਹੀਦੀ ਹੈ, ਚੁੰਨੀ ਉੱਤੋਂ ਦੀ ਹੋਵੇ ਅਤੇ ਜਦ ਆਰ ਬਾਜ਼ਾਰ ਹੋਈਏ ਤਾਂ ਸਾਡੇ ਕੇਸ ਖਿਲਰੇ ਹੋਣ। ਫਿਰ ਕੀ ਹੋਵੇਗਾ, ਕਹਿ ਤਾਂ ਕੋਈ ਕਿਸੇ ਨੂੰ ਨਹੀਂ ਸਕਦਾ ਕੁਛ ਵੀ, ਇੱਕ ਪ੍ਰਤੀਤ ਇਹ ਗੱਲ ਹੋ ਜਾਏਗੀ ਗੁਰੂ ਨੂੰ ਅੰਗ ਸੰਗ ਨਹੀਂ ਜਾਣਿਆ। ਜੇ ਗੁਰੂ ਨੂੰ ਅੰਗ ਸੰਗ ਜਾਣਿਆ ਹੋਵੇ ਨਾ ਸੱਚ ਹੈ ਫਿਰ ਤਾਂ ਪ੍ਰਤੀਤ ਹੋਣਾ ਚਾਹੀਦਾ ਸਤਿਗੁਰੂ ਮੇਰੀ ਗੱਡੀ 'ਚ ਵੀ ਮੇਰੇ ਨਾਲ ਹਨ, ਮੇਰੇ ਕਾਰੋਬਾਰ 'ਚ ਵੀ ਨਾਲ ਹਨ, ਮੇਰੇ ਗੁਰੂ ਨੇ ਮੈਨੂੰ ਸਰਦਾਰੀ ਬਖਸ਼ੀ ਹੈ, ਮੇਰੇ ਗੁਰੂ ਨੇ ਮੇਰੇ 'ਤੇ ਰਹਿਮਤ ਚੁੰਨੀ ਦੀ ਦਸਤਾਰ ਦੀ। ਫਿਰ ਸਿੱਖ ਨੰਗੇ ਸਿਰ ਜਾਂ ਕੇਸਾਂ ਦੀ ਬੇਅਦਬੀ ਕਿਸੇ ਢੰਗ ਨਾਲ, ਸੱਚ ਹੈ ਇੱਕ ਹੀ ਹੈ, ਜੇ ਕਿਤੇ ਗੁਰੂ ਅੰਗ ਸੰਗ ਹੋਵੇ ਤਾਂ ਪ੍ਰਤੀਤ ਹੁੰਜਾ ਸਾਰੀਆਂ ਬਰਕਤਾਂ ਗੁਰੂ ਦੀ ਬਰਕਤ ਕਰਕੇ ਹੈ। ਮੈਂ ਤਾਂ ਕਹਿੰਦਾ ਉਹ ਧਨ ਜਿਨ੍ਹਾਂ ਦੀ ਰਸਨਾ 'ਤੇ ਇਹ ਟਿਕ ਜਾਏ ਕਿ ਮੇਰਾ ਹਰ ਕੰਮ ਮੇਰਾ ਗੁਰੂ ਸਵਾਰਦਾ ਹੈ। ਭਾਈ ਗੁਰਦਾਸ ਜੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲੀ ਸੀ ਨਾ, ਉਸ ਵੇਲੇ ਆਏ ਦੂਰੋਂ, ਕਿਉਂਕਿ ਦੂਰ ਦੂਰ ਪ੍ਰਚਾਰ ਦੀ ਡਿਊਟੀ ਸੀ। ਜਦੋਂ ਬਿਆਸ ਵਾਲਾ ਪੱਤਣ ਲੰਘੇ ਨਾ ਗੋਇੰਦਵਾਲ ਵਾਲਾ, ਅਤੇ ਅੱਗੇ ਕੀ ਵੇਖਦੇ ਹਨ ਨਗਰ ਤੋਂ ਬਾਹਰ ਵਾਰ ਕੁਝ ਬੱਚੇ ਬਲੌਰ ਖੇਡ ਰਹੇ ਹਨ, ਕੁਝ ਬੱਚੇ, ਕਿਉਂਕਿ ਅਸੀਂ ਵੇਖਦੇ ਹਾਂ ਪੰਜਾਬ 'ਚ ਅੱਜ ਵੀ ਆ ਪੁਰਾਤਨ ਕੁਝ ਇਦੋਂ ਵੀ ਜ਼ਿਆਦਾ ਸੀ, ਉਹ ਬਲੌਰ ਖੇਡ ਰਹੇ ਹਨ। ਭਾਈ ਗੁਰਦਾਸ ਜੀ ਕੁਦਰਤਨ ਉਹਨਾਂ ਬੱਚਿਆਂ ਕੋਲ ਖਲੋ ਗਏ ਮਿੰਟ ਵਾਸਤੇ, ਜਿਵੇਂ ਸਾਡਾ ਵੀ ਬੱਚਿਆਂ ਨੂੰ ਵੇਖ ਕੇ ਚਿੱਤ ਕਰ ਆਵੇ, ਭਾਈ ਗੁਰਦਾਸ ਜੀ ਖਲੋ ਗਏ। ਜਦੋਂ ਖਲੋਤੇ ਨਾ ਤਾਂ ਇੱਕ ਬੱਚੇ ਨੇ ਉਹ ਗੋਲੀਆਂ ਸੁੱਟੀਆਂ ਅਤੇ ਦੂਸਰੇ ਪੁੱਛਿਆ ਨਾ, ਜਦੋਂ ਕਹਿਣ ਲੱਗਾ ਕਿਸ ਦੇ ਲਾਵਾਂ, ਨਿਸ਼ਾਨਾ ਲਾਉਂਦੇ ਹਨ, ਕਹਿਣ ਲੱਗਾ ਕਿਸ ਦੇ ਲਾਵਾਂ, ਕਹਿਣ ਲੱਗੇ ਉਹ ਜਾਂਦੇ ਉਹ ਜਿਹੜਾ ਅੱਗੇ ਸਭ ਤੋਂ ਹੈ ਉਹਦੇ ਨਿਸ਼ਾਨਾ ਲਾ। ਇੱਕ ਕਹਿਣ ਲੱਗਾ ਲਾ ਲਏਗਾ, ਕਹਿਣ ਲੱਗਾ ਜੇ ਗੁਰੂ ਨੇ ਕਿਰਪਾ ਕੀਤੀ ਤਾਂ ਲਾ ਲਵਾਂਗਾ। ਹੁਣ ਬੱਚਾ, ਬੱਚੇ ਨੂੰ ਇਹ ਸੂਝ, ਬੱਚੇ ਨੂੰ ਇਹ ਸੂਝ ਬੂਝ ਗੁਰੂ ਨੇ ਕਿਰਪਾ ਕੀਤੀ, ਸੱਚ ਹੈ ਕਿਤੇ ਇਹ। ਵੈਸੇ ਭਾਈ ਗੁਰਦਾਸ ਜੀ ਨੇ ਕਹਿੰਦੇ ਨਾ ਬੱਚਿਆਂ ਨੂੰ ਨਤ ਮਸਤਕ ਮੱਥਾ ਟੇਕਿਆ, ਜਿਨ੍ਹਾਂ ਨੂੰ ਖੇਡ ਖੇਡਦਿਆਂ ਵੀ ਗੁਰੂ ਯਾਦ ਹੈ। ਮੈਂ ਕਹਿੰਦਾ ਜੀਵਨ ਦੀ ਖੇਡ ਖੇਡਦਿਆਂ ਹਰ ਕਰਮ ਵਿੱਚ ਇਹ ਗੱਡੀ ਬਖਸ਼ਿਸ਼ ਹੈ ਮੇਰੇ ਗੁਰੂ ਦੀ, ਇਹ ਘਰ ਬਖਸ਼ਿਸ਼ ਹੈ ਮੇਰੇ ਗੁਰੂ ਦਾ, ਇਹ ਮੇਰੇ ਬੱਚੇ ਆਗਿਆਕਾਰ, ਇਹ ਰਹਿਮਤ ਹੈ ਮੇਰੀ ਗੁਰੂ ਦੀ। ਸੱਚ ਹੈ ਸਮਝ ਲਵੋ ਗੁਰੂ ਅੰਗ ਸੰਗ ਹੈ, ਪਤਾ ਲੱਗਦਾ ਬਰਕਤਾਂ ਇਹ ਗੁਰੂ ਦੀਆਂ ਹਨ। ਗੁਰੂ ਦੀ ਕਿਤੇ ਰਸਨਾ 'ਤੇ ਵਸਾ ਕੇ ਵੇਖੀਏ, ਇੱਕ ਦਿਨ ਹਿਰਦੇ 'ਚ ਵੀ ਵਸ ਜਾਏਗੀ। ਗੁਰੂ ਕਿਰਪਾ ਕਰਨ, ਹੋਈਆਂ ਗਲਤੀਆਂ ਮੁਆਫ, ਸੁਧਾਰਤਾ ਸਮਰਥ, ਫਤਿਹ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।